ਸੱਚੇ ਪਾਤਸ਼ਾਹ ਦ੍ਰਿਸ਼ਟੀ ਵੀ ਦਿੱਤੀ ਦੇਵਤਿਆਂ ਨੂੰ ਦੇਖਣ ਦੀ ਤੇ ਚਲੇ ਕਿਉਂ ਗਏ? ਕਹਿੰਦੇ ਭਾਈ ਪਰਦਾ ਕਾਹਨੂੰ ਉਘੇੜਨਾ? ਬਾਰ ਬਾਰ ਬੇਨਤੀਆਂ ਕਰੀਆਂ। ਕਹਿੰਦੇ ਆਹ ਜਿਹੜਾ ਰਾਜਾ ਆਇਆ ਨਾ, ਇਹਨੇ 3 ਦਿਨ ਪਹਿਲਾਂ ਤੰਬਾਕੂ ਪੀਤਾ ਸੀ, ਉਹਦੀ ਬਦਬੂ ਇੰਨੀ ਬੁਰੀ ਹੈ ਕਿ ਦੇਵਤਾ ਲੋਕ ਸਹਿਣ ਨਹੀਂ ਕਰ ਸਕਦੇ। ਇਹ ਬਹੁਤ ਖੁਸ਼ਬੂਆਂ ਤੂਫਾਨ ਇਹਨਾਂ 'ਤੇ ਸਹਿਣ ਹੁੰਦੀਆਂ। ਤੰਬਾਕੂ ਜਦ ਤੱਕ ਭਾਰਤ ਵਰਸ਼ ਵਿੱਚ ਆਇਆ, ਦੇਵ ਲੋਕ ਤੋਂ ਦੇਵਤੇ ਆਉਣ ਤੋਂ ਹਟ ਗਏ। ਕਿਤੇ ਸਤਸੰਗ ਹੁੰਦਾ ਹੋਵੇ ਉੱਥੇ ਆ ਜਾਂਦੇ ਨੇ। ਉਸ ਵੇਲੇ ਕਹਿਣ ਲੱਗੇ, ਮਹਾਰਾਜ ਕਿੰਨਾ ਕੁ ਤੰਬਾਕੂ ਦਾ ਦੋਸ਼? ਰੈਤਨਾਮੇ 'ਚ ਲਿਖਿਆ ਕਿ ਤਨਕ ਤੰਬਾਕੂ ਸੇਵੀਏ ਦੇਵ ਪਿੱਤਰ ਧੱਜ ਜਾਏ। ਜੇ ਜੜਾ ਕੁ ਵੀ ਤੰਬਾਕੂ ਦਾ ਸੇਵਨ ਕੋਈ ਕਰ ਲਏ ਨਾ, ਆਹ ਪਿੰਡ ਤਾਂ ਬਚੇ ਹੋਏ ਨੇ। ਜਦ ਮੈਂ ਯੂਪੀ ਤੋਂ ਆਇਆ ਚੰਡੀਗੜ੍ਹ ਆ ਕੇ ਰਿਹਾਇਸ਼ ਕਰੀ, ਬਾਹਰ ਪਿੰਡਾਂ 'ਚ ਗਿਆ, ਮੈਂ ਹੈਰਾਨ ਰਹਿ ਗਿਆ ਵੀ ਇਹ ਕੀ ਹੋ ਗਿਆ ਇੱਥੇ। 5 ਪਾਤਸ਼ਾਹੀਆਂ ਇਸ ਇਲਾਕੇ 'ਚ ਰਹੀਆਂ ਹੁਣ, ਅਤੇ ਗੁਰੂ ਦਸ਼ਮੇਸ਼ ਪਿਤਾ ਦੇ ਕਣ ਕਣ ਦੇ ਉੱਤੇ ਘੋੜਿਆਂ ਦੇ ਟਾਪਾਂ ਦੇ ਛੋਹ ਪ੍ਰਾਪਤ ਹੋਈ ਹੋਵੇ। ਚਮਕੌਰ ਵਰਗੇ ਯੁੱਧ ਦੇ ਅੰਦਰ ਮਹਾਂ ਪਵਿੱਤਰ ਸ਼ਹੀਦਾਂ ਦਾ ਖੂਨ ਇਸ ਧਰਤੀ 'ਤੇ ਗਿਰਿਆ ਹੋਵੇ, ਅਤੇ ਸਾਹਿਬਜ਼ਾਦੇ ਛੋਟਿਆਂ ਨੂੰ ਨਿਵਾਂ 'ਚ ਚਿਣਾ ਦਿੱਤਾ ਜਾਵੇ, ਆ ਕੀ ਹਾਲ ਹੋ ਗਿਆ ਇਸ ਦੇਸ਼ ਦਾ? ਇੰਨੇ ਗਲਤ ਹੋ ਗਏ, ਤੰਬਾਕੂ ਬੀਜਦੇ ਨੇ, ਤੰਬਾਕੂ ਖਾਂਦੇ ਨੇ, ਜ਼ਿਆਦਾ ਖਾਈ ਜਾਂਦੇ ਨੇ, ਡੱਕਿਆਂ ਵਰਗੇ ਹੋ ਗਏ, ਇਹਨਾਂ ਦੀ ਸਿਹਤ ਨੂੰ ਕੀ ਹੋ, ਇੱਥੇ ਤਾਂ ਕੈਂਸਰ ਹੀ ਕੈਂਸਰ ਹੋ ਜਾਣਾ ਇੱਕ ਦਿਨ, ਕੋਈ ਉਹ ਬਚਣਾ ਕੈਂਸਰ ਤੋਂ। ਬੜਾ ਮਨ ਵਿੱਚ ਆਇਆ ਵੀ ਇਹ ਤਾਂ ਬਹੁਤ ਗਲਤ ਹੋ ਗਏ। ਵਾਰ ਵਾਰ ਜਾਣਾ ਪਿਆ ਇਕੱਲੇ ਇਕੱਲੇ ਪਿੰਡ 'ਚ, ਇਕੱਲੇ ਇਕੱਲੇ ਥਾਂ। ਅੱਜ ਮਹਾਰਾਜ ਦੀ ਕਿਰਪਾ, ਦੇਖੋ ਕਿੰਨੀ ਸੰਗਤ ਆ ਰਹੀ ਹੈ। ਇਹ ਦੇਵਤੇ ਬਣ ਗਏ ਤੰਬਾਕੂ ਛੱਡ ਕੇ, ਤੰਬਾਕੂ ਬੀਜਦੇ ਹੁੰਦੇ ਸੀ, ਲੱਭਦਾ ਨਹੀਂ ਸੀ ਹੁੰਦਾ, ਬੱਚਿਆਂ ਨੂੰ ਅੰਮ੍ਰਿਤ ਛਕਾ ਦੇਣਾ, ਮੇਰੇ ਕੋਲ ਆ ਜਾਣਾ ਬਾਬਾ ਜੀ। ਮਾਂ ਬਾਪ ਕਹਿੰਦੇ ਨੇ ਗੁਡਾਈ ਕਰ ਤੰਬਾਕੂ ਦੀ, ਮੈਂ ਕਿਹਾ ਤੁਸੀਂ ਰਾੜੇ ਸਾਹਿਬ ਚਲੇ ਜਾਓ, ਮੇਰਾ ਤਾਂ ਅਜੇ ਕੋਈ ਪ੍ਰਬੰਧ ਨਹੀਂ ਹੋਇਆ, ਜਦ ਹੋ ਗਿਆ ਆ ਜਾਇਓ ਜਿੰਨੇ ਆਉਣਾ। ਇਸ ਤਰ੍ਹਾਂ ਦੀ ਹਾਲਤ ਸੀ, ਤੰਬਾਕੂ ਦੇ ਵਿੱਚ ਗੁਲਤਾਨ ਹੋਏ ਪਏ ਸੀ। ਕਹਿੰਦੇ ਕਿੰਨਾ ਹੁੰਦਾ ਇਹਦਾ ਦੋਸ਼? ਰੈਤਨਾਮੇ 'ਚ ਆਉਂਦਾ ਕਿ ਤਨਕ ਤੰਬਾਕੂ ਸੇਵੀਏ ਦੇਵ ਪਿੱਤਰ ਧੱਜ ਜਾਏ। ਜਿਹੜੇ ਸਾਡੇ ਬਜ਼ੁਰਗ ਗਏ ਹੋਏ ਨੇ ਸਵਰਗ ਲੋਕਾਂ 'ਚ, ਦੋ ਤਰ੍ਹਾਂ ਦੇ ਹੁੰਦੇ ਆ, ਇੱਕ ਤਾਂ ਬਜ਼ੁਰਗ ਭੂਤ ਪ੍ਰੇਤ ਬਣ ਜਾਂਦੇ ਨੇ, ਇੱਥੇ ਹੀ ਘੁੰਮੀ ਜਾਂਦੇ ਨੇ ਜਿੱਥੇ ਆਪਾਂ ਬੈਠੇ ਹਾਂ। ਇੱਕ ਉਹ ਨੇ ਬਜ਼ੁਰਗ ਜਿਨ੍ਹਾਂ ਨੇ ਸ਼ੁਭ ਕਰਮ ਕਰੇ ਨੇ, ਨੇਕ ਕਰੀਆਂ ਕਮਾਈਆਂ, ਅਤੇ ਨਾਮ ਜਪਿਆ, ਅਤੇ ਸਾਧੂ ਮਹਾਂਪੁਰਸ਼ਾਂ ਦਾ ਆਦਰ ਕਰਿਆ, ਗੁਰਮੁਖਾਂ ਦਾ ਸਤਿਕਾਰ ਕਰਿਆ, ਬਾਣੀ ਪੜ੍ਹੀ ਹੈ, ਉਹ ਪੁੰਨਾਂ ਦੇ ਫਲ ਨਾਲ ਦੇਵ ਗੰਧਰਵ ਲੋਕ, ਗੰਧਰਵ ਲੋਕ, ਪਰ ਪਿੱਤਰ ਲੋਕ, ਸਵਰਗ, ਇੰਦਰ ਲੋਕ, ਕਰਮ ਦੇਵ ਲੋਕ, ਅਜਾਨ ਦੇਵ ਲੋਕ, 11 ਸਵਰਗ ਨੇ, ਜਿੱਥੇ ਜਿਹੀ ਦੀ ਕਿਸੇ ਦੀ ਕਾਲ ਕਮਾਈ ਉਹ ਜਿੱਥੋਂ ਚਲੇ ਜਾਂਦਾ। ਉਹਨਾਂ ਦਾ ਕਨੈਕਸ਼ਨ ਸਾਡੇ ਨਾਲ ਜੁੜਿਆ ਰਹਿੰਦਾ ਜਦ ਤੱਕ ਉਹ ਦੇਵ ਜੁਨੀ 'ਚ ਰਹਿੰਦੇ, ਉਹ ਸਾਡੇ ਉੱਤੇ ਨਿਗਾਹ ਰੱਖਦੇ ਨੇ ਉਹ ਬਜ਼ੁਰਗ। ਜਦ ਕੋਈ ਮਾੜਾ ਕੰਮ ਹੋਣ ਹੁੰਦਾ ਉਸੇ ਵੇਲੇ ਬਚਾਓ ਕਰ ਦਿੰਦੇ ਨੇ ਕਿਸੇ ਨਾ ਕਿਸੇ ਤਰ੍ਹਾਂ, ਕੋਈ ਸੁਪਨੇ 'ਚ ਵੱਸ ਜਾਂਦੇ ਨੇ, ਕੁਛ ਵੈਸੇ ਕਰ ਦਿੰਦੇ ਨੇ, ਉਹ ਸਾਡੀ ਰਾਖੀ ਕਰਦੇ ਹੈ। ਅਤੇ ਰਹਿਤਨਾਮੇ 'ਚ ਆਉਂਦਾ ਵੀ ਜੇ ਕੋਈ ਤੰਬਾਕੂ ਖਾ ਲਏ ਤਾਂ ਉਹ ਜਿਹੜੇ ਦੇਵ ਪਿੱਤਰ ਨੇ ਉਹ ਛੱਡ ਜਾਂਦੇ ਨੇ, ਬੇਦਾਵਾ ਦੇ ਦਿੰਦੇ ਨੇ। ਕਿਉਂ ਦਿੰਦੇ ਨੇ? ਕਿ ਨਲਾਇਕ ਪੁੱਤਰ ਮੇਰੀ ਕੁੱਲ ਵਿੱਚ ਆ ਗਿਆ, ਇਹ ਮੇਰੇ ਪੁੰਨ ਖਤਮ ਕਰ ਦੂ। ਕਿਉਂਕਿ ਜਿਹੜਾ ਤੰਬਾਕੂ ਦਾ ਸੇਵਨ ਹੈ 100 ਕੁਛ ਕੁਲਾਂ ਤੱਕ ਜਾਂਦਾ, ਪਹਿਲੀਆਂ ਤੱਕ ਵੀ ਜਾਂਦਾ, ਪਿਛਲੀਆਂ ਦੇ ਵੀ ਜਾਂਦਾ, ਜਿਹੜੀਆਂ ਆਉਣ ਵਾਲੀਆਂ ਉਹਨਾਂ 'ਚ ਤਾਂ ਕੈਂਸਰ ਪੈਦਾ ਕਰਦਾ, ਬਲੱਡ ਦੇ ਅੰਦਰ ਬਿਮਾਰੀ ਪੈਦਾ ਕਰਦਾ। ਜਿਹੜੀਆਂ ਲੰਘ ਗਈਆਂ ਥੋੜ੍ਹੇ ਬਹੁਤੇ ਪੁੰਨ ਕਰਕੇ, ਜੇ ਉਹ ਨਾ ਛੱਡਣ ਉਹਨਾਂ ਨੂੰ ਨਰਕਾਂ 'ਚ ਜਾਣਾ ਪੈਂਦਾ। ਸੋ ਕਹਿੰਦੇ ਇਸ ਕਰਕੇ ਜਿਹੜਾ ਤੰਬਾਕੂ ਹੈ ਇੰਨਾ ਇਹ ਮਾੜੀ ਚੀਜ਼ ਹੈ, ਪਾਣੀ ਤਾਂ ਕੇ ਹੱਥ ਕੋ ਮਧਰਾ ਸਮਕਦਾ ਹੈ, ਜੇ ਉਹਦੇ ਹੱਥ ਦਾ ਪਾਣੀ ਪੀ ਲਓ ਤਾਂ ਜਿਹਾ ਜਿਹਾ ਸ਼ਰਾਬ ਪੀ ਲਈ ਜਿਹਾ ਜਿਹਾ ਪਾਣੀ ਪੀ ਲਏ। ਕਹਿੰਦੇ ਜੀ ਫਿਰ ਸ਼ਰਾਬ ਦਾ ਕਿੰਨਾ ਦੋਸ਼ ਹੈ? ਕਹਿੰਦੇ ਮਧਰਾ ਦਹਿਤੀ ਸਤ ਕੁਲ, 7 ਕੁਲਾਂ ਦੇ ਵਿੱਚ ਇਹ ਨਾਸ਼ ਕਰੇਗੀ, ਬਲੱਡ ਵਿੱਚ ਚਲੀ ਜਾਏਗੀ, ਜਿਹੜਾ ਜ਼ੀਨ ਹੈ ਸਾਡੇ ਅੰਦਰ ਉਹ ਇਫੈਕਟ ਹੋ ਜਾਏਗਾ, ਡੈਮੇਜ ਹੋ ਜਾਏਗਾ, ਕੁਲ ਦਾ ਸੁਭਾਅ ਬਦਲ ਜਾਏਗਾ, ਉਹ ਜਿਹੜੇ ਸਾਡੇ ਬਜ਼ੁਰਗਾਂ ਦੇ ਜਿਹਨੂੰ ਖਾਨਦਾਨ ਕਹਿੰਦੇ ਨੇ, ਖਾਨਦਾਨ 'ਚ ਫਰਕ ਪੈ ਜਾਏਗਾ, ਰੋ ਰੀਤਾਂ ਬਦਲ ਜਾਣਗੀਆਂ, ਸੱਤ ਕੁਲਾਂ ਤੱਕ ਨਾਸ਼ ਕਰੇਗੀ। ਭੰਗ ਦੇ ਤਨ ਭੰਗ ਇੱਕ ਤਨ ਦਾ ਨਾਸ਼ ਕਰਦੀ ਹੈ। ਜਗਤ ਝੂਠ ਸੱਤ ਕੁਲ ਦਾ ਹੈ, ਜਗਤ ਝੂਠ ਹੈ ਜਿਹੜੀ ਤੰਬਾਕੂ ਹੈ, ਸੌ ਕੁਲ ਤੱਕ ਮਾਰ ਕਰਦੀ ਹੈ। ਦਸਵੀਂ ਕੁਲ ਜਦ ਸਾਡੀ ਆਏਗੀ, ਅੱਜ ਤੋਂ ਦਸਵਾਂ ਪੋਤਾ ਪੜੋਤਾ ਆਏਗਾ, ਉਸ ਵੇਲੇ ਜ਼ੀਨ ਉਹਦਾ ਬਿਲਕੁਲ ਮਰ ਚੁੱਕਿਆ ਹੋਏਗਾ। ਜੇ ਜ਼ੀਨ ਨਾ ਮਰੇ, ਕਣਕਾਂ ਦੇ ਵਿੱਚ ਜਾਣਦੇ ਨੇ ਸਾਰੇ ਜ਼ੀਨ ਕੀ ਹੁੰਦਾ, ਹਾਈਬ੍ਰਿਡ ਕਣਕ ਜਦੀ ਆਈ ਹੈ, ਜ਼ੀਨ ਨੇ ਇਹਦੇ 'ਚ ਇੰਜੈਕਟ ਕਰਿਆ ਹੋਇਆ। ਇਸੇ ਤਰ੍ਹਾਂ ਸਾਡੇ ਅੰਦਰ ਜ਼ੀਨ ਹੈ, ਜਿਹਨੂੰ ਨਸਲ ਕਹਿੰਦੇ ਨੇ, ਖਾਨਦਾਨ ਕਹਿੰਦੇ ਨੇ, ਵੀ ਇਹ ਫਲਾਣੇ ਖਾਨਦਾਨ ਨਾਲ ਸੰਬੰਧ ਰੱਖਦਾ, ਇਹ ਫਲਾਣੇ ਬਾਦਸ਼ਾਹ ਨਾਲ ਸੰਬੰਧ ਰੱਖਦਾ। ਉਹਨੂੰ ਦੇਖ ਕੇ ਸੁਭਾਅ ਪਤਾ ਲੱਗ ਜਾਂਦਾ ਵੀ ਇਹ ਪਿੰਡ ਦਾ ਸੁਭਾਅ ਹੈ, ਇਹ ਸ਼ਾਹੀ ਪਿੰਡ ਹੈ, ਰਾਜਿਆਂ ਦੇ ਔਲਾਦ ਦਾ ਪਿੰਡ ਹੈ। ਚੋਰਾਂ ਡਾਕੂਆਂ ਦੀ ਔਲਾਦ ਦਾ ਹੋਵੇ, ਉਹਦਾ ਪਤਾ ਲੱਗ ਜਾਂਦਾ ਵੀ ਇਹ ਨਹੀਂ ਵਰਤਣ ਵਾਲੇ, ਕਿਉਂਕਿ ਇਹਨਾਂ ਦਾ ਖਾਨਦਾਨ ਜਿਹੜਾ ਹੈ ਗਲਤ ਚੱਲਿਆ ਆ ਰਿਹਾ। ਉਹ ਜ਼ੀਨ ਹੁੰਦੀ ਹੈ ਸਾਡੇ ਅੰਦਰ, ਜ਼ੀਨ ਜੇ ਇਫੈਕਟ ਹੋ ਗਈ ਤਾਂ ਕੁਲ ਬਦਲ ਗਈ, ਜੇ ਨਾ ਹੋਈ ਤਾਂ ਜਿਹੜਾ ਦਸਵਾਂ ਪੋਤਾ ਪੜੋਤਾ ਆਏਗਾ ਉਹ ਦਸਵੇਂ ਬਾਬੇ ਵਰਗਾ ਹੁੰਦਾ, ਖੂਬ ਉਹੀ ਸੁਭਾਅ ਹੁੰਦਾ। ਸੋ ਕਹਿੰਦੇ ਵੀ ਇਹ ਸੌ ਕੁਲਾਂ ਦਾ ਨਾਸ਼ ਕਰ ਦਿੰਦਾ। ਜਗਤ ਝੂਠ ਛਲ ਸੱਤ ਕੁਲ ਦੇ, ਸੱਤ ਕਹਿੰਦੇ ਨੇ ਸੌ ਨੂੰ, ਨਿੰਦਾ ਦੇ ਅਨੇਕ, ਨਿੰਦਿਆ ਜਿਹੜੀ ਇਹ ਗਿਣਤੀ ਮਿਣਤੀ ਤੋਂ ਬਾਹਰ ਨੁਕਸਾਨ ਪਹੁੰਚਾਉਂਦੀ ਹੈ। ਇਸੇ ਕਰਕੇ ਬਾਣੀ ਦੇ ਵਿੱਚ ਵਾਰ ਵਾਰ ਆਉਂਦਾ ਹੈ, ਜੇ ਕੁਲ ਪੂਤ ਨਾ ਗਿਆਨ ਵਿਚਾਰੀ, ਵਿਧਵਾ ਕਸ ਨਾ ਪਈ ਮੈਂ ਤਾਰੀ। ਕਹਿੰਦੇ ਉਹਦੀ ਤਾਂ ਮਾਂ ਵਿਧਵਾ ਹੋ ਜਾਂਦੀ ਹੈ, ਐਸਾ ਨਲਾਇਕ ਪੁੱਤਰ ਤਾਂ ਨਾ ਜੰਮਦੀ ਜਿਹਦੇ ਨਾਲ ਕੁਲਾਂ ਵੀ ਨਰਕਾਂ 'ਚ ਲੈ ਜਾਂਦੀਆਂ। ਸੋ ਇਸ ਤਰ੍ਹਾਂ ਦੇ ਨਾਲ ਜਦ ਸਤਸੰਗ ਦੇ ਵਿੱਚ ਆਉਂਦੇ ਹਾਂ, ਇੱਥੇ ਦੇਵਤੇ ਹੋਣ ਕਰਕੇ ਇੰਨਾ ਫਲ ਮਿਲਦਾ, ਗੁਰੂ ਹੁੰਦੇ ਨੇ ਅਤੇ ਉਹਦੇ ਦਰਸ਼ਨ ਕਰਨ ਵਾਸਤੇ ਸਵਰਗਾਂ ਦੇ ਦੇਵਤੇ, 68 ਤੀਰਥਾਂ ਦੇ ਅਭਿਮਾਨੀ ਦੇਵਤੇ, ਗੰਗਾ ਵਗੈਰਾ ਜੋ ਹਨ, ਉਹ ਸਾਰੇ ਜਿਵੇਂ ਆਪਾਂ ਦੁਕਾਨਾਂ ਲਾ ਲਈਏ ਬਾਹਰਲੇ ਪਾਸੇ, ਉਹ ਦੁਕਾਨਾਂ ਲਾ ਕੇ ਬਹਿ ਜਾਂਦੇ ਨੇ ਵੀ ਮੇਰੇ ਕੋਲ ਆਹ ਫਲ ਹੈ, ਜੇ ਕੋਈ ਮੰਗੇਗਾ ਮੈਂ ਦੇ ਦਾਂਗਾ। ਕਿਉਂਕਿ ਤੀਰਥ ਕੀ ਹੈ, ਇੱਕ ਫਲ ਸੰਤ ਮਿਲੇ ਫਲ ਚਾਰ, ਤੀਰਥ ਤੋਂ ਸਿਰਫ ਇੱਕ ਫਲ ਮਿਲਦਾ, ਸੰਤਾਂ ਤੋਂ ਚਾਰ ਮਿਲਦੇ ਆ, ਗੁਰੂ ਮਿਲੇ ਫਲ ਅਨੇਕ ਹੈ, ਕਹਿਤ ਕਬੀਰ ਵਿਚਾਰ। ਹਰ ਕੀ ਕਥਾ ਹੋਤ ਹੈ ਜਹਾਂ ਗੰਗਾ ਵੀ ਚਲ ਆਵਤ, ਹਾਂ ਗੰਗਾ ਨਹਾਉਣ ਦੀ ਲੋੜ ਹੀ ਨਹੀਂ ਹੈ, ਕਿਉਂਕਿ ਗੰਗਾ ਇੱਥੇ ਆ ਜਾਂਦੀ ਹੈ, ਚਿੱਤ ਬਿਰਤੀ ਨੂੰ ਇਕਾਗਰ ਕਰਕੇ ਹਰੀ ਦਾ ਜਸ ਸਰਵਣ ਕਰੋ, 68 ਤੀਰਥਾਂ ਦਾ ਇਸ਼ਨਾਨ ਅਜੇ ਹੋ ਜਾਏਗਾ, ਜਾਣ ਦੀ ਲੋੜ ਨਹੀਂ ਹੈ, ਕਿਉਂਕਿ ਗੁਰੂ ਮਹਾਰਾਜ ਕਹਿੰਦੇ ਤੀਰਥ ਨਾਵਣ ਜਾਓ, ਤੀਰਥ ਨਾਮ ਸਤਸੰਗ ਚ ਆ ਜਾਓ ਚੱਲ ਕੇ। ਕਰੋੜਾਂ ਫਲ ਪ੍ਰਾਪਤ ਹੁੰਦੇ ਨੇ, ਕਈ ਕੋਟਕ ਜਗ ਫਲਾ ਸੁਣ ਗਾਵਣ ਹਾਰੇ ਰਾਮ, ਜਿਹੜੇ ਸੁਣ ਕੇ ਗਾਉਂਦੇ ਨੇ। ਇਸ ਕਰਕੇ ਜੋ ਸਤਸੰਗ ਹੈ ਇਹ ਜਦੋਂ ਜੀਵਾਂ ਦੇ ਭਾਗ ਜਾਗ ਪੈਂਦੇ ਨੇ ਤੇ ਉਹ ਫਲ ਦੇਣ ਨੂੰ ਕਾਹਲੇ ਪੈ ਜਾਂਦੇ ਨੇ, ਨਿਰੰਕਾਰ ਦਾ ਹੁਕਮ ਹੋ ਜਾਂਦਾ ਮਹਾਤਮਾ ਨੂੰ ਵੀ ਤੂੰ ਜਾ ਕੇ ਇੱਥੇ ਡਿਊਟੀ ਪੂਰੀ ਕਰ, ਕਿਉਂਕਿ ਭਾਗ ਜਾਗ ਪਏ ਨੇ। ਮਹਾਰਾਜ ਕਹਿੰਦੇ ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕੇ ਕਰਮਾ ਕਹੋ ਨਾਨਕ ਤਿਸ ਭਇਓ ਪ੍ਰਾਪਤ, ਜਿਸ ਪੁਰਬ ਲਿਖੇ ਕਰ ਲੈਣ। ਇਹ ਜੋ ਬਾਣੀ ਹੈ ਗੁਰੂ ਮਹਾਰਾਜ ਦੀ, ਇਹ ਵਾਹਿਗੁਰੂ ਜੀ ਦਾ ਕੰਸਟੀਟਿਊਸ਼ਨ ਹੈ, ਇਹ ਕਵਿਤਾ ਨਹੀਂ ਹੈ ਕੋਈ, ਇੱਕ ਅੱਖਰ ਨਹੀਂ ਇਹਦਾ ਬਦਲਿਆ ਜਾ ਸਕਦਾ, ਨਾ ਔਂਕੜ ਨਾ ਸਿਆਰੀ ਨਾ ਬਿਹਾਰੀ, ਕੋਈ ਨਹੀਂ ਬਦਲ ਸਕਦਾ ਕਿਉਂਕਿ ਅਰਥ ਬਦਲ ਜਾਂਦੇ। ਇਸ ਕਰਕੇ ਸਾਧ ਸਿੰਘ ਜੀ ਮੈਂ ਬੇਨਤੀ ਕਰਦਾ ਕਿ ਇੱਕ ਤਾਂ ਚਿੱਤ ਬਿਰਤੀ ਇਕਾਗਰ ਕਰੋ, ਨੇਤਰਾਂ ਦੇ ਨਾਲ ਗੁਰੂ ਸਰੂਪ ਦਾ ਦਰਸ਼ਨ ਕਰੋ, ਕੰਨਾਂ ਦੇ ਨਾਲ ਬਾਣੀ ਸਰਵਣ ਕਰੋ, ਜੇਬਾਂ ਦੇ ਨਾਲ ਗੱਜ ਵੱਜ ਕੇ ਬੋਲੋ ਸਾਰੇ ਜਿੰਨੇ, ਸਿੱਧੀਆਂ ਧਾਰਨਾ ਹੈ, ਕੋਈ ਰਾਜ ਨਹੀਂ ਹੈਗੇ, ਆਪਣੀ ਬੋਲੀ ਸਾਰਿਆਂ ਦੀ ਇੱਕ ਹੈ, ਕੋਈ ਸਮਝਣਾ ਔਖਾ ਨਹੀਂ ਹੈ। ਇਸ ਕਰਕੇ ਗੱਜ ਵੱਜ ਕੇ ਸ਼ਬਦ 'ਚ ਬੋਲਿਆ ਕਰੋ, ਕੋਈ ਰਸਨਾ ਚੁੱਪ ਨਾ ਰਿਹਾ ਕਰੇ। ਸੋ ਮੈਂ ਕੱਲ੍ਹ ਜੋ ਆਪਦੇ ਚਰਨਾਂ 'ਚ ਬੇਨਤੀਆਂ ਕਰੀਆਂ ਸੀ ਉਹ ਕਰਿਆ ਕਿ ਸਾਈ ਨਾਮ ਅਮੋਲ ਕੀਮ ਨਾ ਕੋਈ ਜਾਣ ਦੋ, ਕੋਈ ਦੁਨੀਆਂ ਦੇ ਅੰਦਰ ਐਸੀ ਸ਼ਕਤੀ ਨਹੀਂ ਜਿਹੜੀ ਨਾਮ ਦੀ ਕੀਮਤ ਨੂੰ ਦੱਸ ਸਕੇ। ਨਾਮ ਸਾਰੇ ਦੁੱਖਾਂ ਦਾ, ਪਰੇਸ਼ਾਨੀਆਂ ਦਾ, ਘਾਟਿਆਂ ਦਾ, ਚਾਹੇ ਆਰਥਿਕ ਦੁੱਖ ਹੈ, ਚਾਹੇ ਭਾਈਚਾਰਕ ਦੁੱਖ ਹੈ, ਚਾਹੇ ਸਰੀਰਕ ਦੁੱਖ ਹੈ, ਚਾਹੇ ਮਾਨਸਿਕ ਦੁੱਖ ਹੈ, ਚਾਹੇ ਜਮਾਂ ਦਾ ਦੁੱਖ ਹੈ, ਸਮਾਂ ਆਏ ਤੇ ਮੈਂ ਬੇਨਤੀ ਕਰਾਂਗਾ, ਉਹਨਾਂ ਸਾਰਿਆਂ ਦਾ ਨਾਸ਼ ਕਰ ਦਿੰਦੀ। ਸਾਰੇ ਦੁੱਖਾਂ ਦਾ ਖਾਤਮਾ ਹੁੰਦਾ ਜਿਹੜਾ ਇਹ ਸਰੀਰ ਨੂੰ ਗੁਰੂ ਦੀ ਸੇਵਾ ਵਿੱਚ ਲਾ ਲਵੇ। ਪ੍ਰਸ਼ਾਦੇ ਪਕਾਉਂਦੀਆਂ ਬੀਬੀਆਂ। ਇੱਕ ਸੰਤ ਜੇਠ ਦੇ ਮਹੀਨੇ ਕਈ ਮਹੀਨੇ ਤੱਕ ਧੂਣੀ ਤਾਪਦਾ ਰਹੇ, ਇੱਕ ਬੀਬੀ ਧੁੱਪ ਦੇ ਅੰਦਰ ਪ੍ਰਸ਼ਾਦਾ ਲਾ ਦੇਵੇ, ਉਹਦਾ ਤਪ ਕਿਤੇ ਵੱਧਦਾ, ਸੈਂਕੜੇ ਗੁਣਾ ਵੱਧ ਜਾਂਦਾ। ਉਹ ਤਮੋ ਗੁਣ ਪੈਦਾ ਕਰੇਗਾ, ਇਹ ਸਾਰੇ ਰੋਗ ਦੂਰ ਕਰੇਗਾ। ਇੱਥੇ ਹੀ ਨਹੀਂ, ਗੁਰੂ ਘਰ ਦੇ ਵਿੱਚ ਮਾਣ ਪ੍ਰਾਪਤ ਕਰਾਏਗਾ। ਵਿੱਚ ਦੁਨੀਆਂ ਸੇਵ ਕਮਾਈ ਹੈ ਤਾਂ ਦਰਗੇ ਵੈਸਣ ਪਾਈ ਹੈ ਤਾਂ ਉਹ ਨਾਨਕ ਬਾਹ ਲਗਾਈ। ਨਾਮ ਜਪੀਏ ਤਾਂ ਦੂਰ ਹੁੰਦੇ ਦੁੱਖ, ਸੇਵਾ ਕਰਕੇ ਮਾਣ ਦੇ ਦੁੱਖ ਨੇ ਸਾਰਿਆਂ ਦਾ ਜੇ ਕੋਈ ਇਲਾਜ ਹੈ, ਸੱਚਮੁੱਚ ਇਹ ਕੋਈ ਐਸੀ ਬਾਤ ਨਹੀਂ ਹੈ। ਨਾਮ ਜਿਹੜਾ ਸਾਰਿਆਂ ਰੋਗਾਂ ਦਾ ਖਾਤਮਾ ਕਰ ਦਿੰਦਾ ਹੈ। ਸਮਾਂ ਆਏ ਤੇ ਮੈਂ ਇਸ ਦੇ ਉੱਤੇ ਕੋਸ਼ਿਸ਼ ਕਰਾਂਗਾ ਖੋਲ ਕੇ ਗੱਲ ਦੱਸਣਾ। ਦੂਜੀ ਬਾਤ ਹੈ ਸੇਵਾ, ਕਿਉਂਕਿ ਦੋ ਚੀਜ਼ਾਂ ਜਦ ਤੱਕ ਨਹੀਂ ਆਉਂਦੀਆਂ, ਜਹਾਜ਼ ਹੈ ਉੱਡਦਾ ਹੈ, ਦੋ ਫੰਗਾਂ ਨਾਲ ਉੱਡਦਾ। ਅਤੇ ਜੋ ਰੂਹਾਨੀ ਜਹਾਜ਼ ਹੈ ਇਹ ਜੇ ਛੇਤੀ ਸਫ਼ਰ ਤੈਅ ਕਰਨਾ ਹੋਵੇ ਤਾਂ ਨਾਮ ਵੀ ਜਪਣਾ ਪੈਂਦਾ, ਨਾਲ ਸੇਵਾ ਕਰਨੀ ਪੈਂਦੀ। ਜਿਹੜੇ ਪਿੰਡਾਂ ਦੀਆਂ ਕਰੜੀਆਂ ਜ਼ਮੀਨਾਂ ਹੈ ਉਹ ਜੇ ਥੋੜ੍ਹੇ ਜਿਹੇ ਦਿਨ ਤਪ ਜਾਵੇ ਤੇੜਾਂ ਫਟ ਜਾਂਦੀਆਂ, ਧਾਨਾਂ ਦੇ ਜੀਰੀ ਬੀਜੀ ਹੋਵੇ। ਜੇ ਇੱਕ ਟਿਊਬਵੈੱਲ ਨਾਲ ਪਾਣੀ ਭਰਨ ਲੱਗੋ, ਭਰਦਾ ਹੀ ਨਹੀਂ, ਉਹ ਥੱਲੇ ਹੀ ਜਾਈ ਜਾਂਦਾ, ਟਿਕਦਾ ਹੀ ਨਹੀਂ ਪਾਣੀ। ਜੇ ਦੋ ਜੋੜ ਦੋ ਫਿਰ ਧੱਕੇ ਨਾਲ ਭਰ ਜਾਂਦਾ। ਇਸੇ ਤਰ੍ਹਾਂ ਆਪਣੇ ਕੋਲ ਸਮਾਂ ਬਹੁਤ ਥੋੜ੍ਹਾ ਹੈ। ਇੱਕ ਤਾਂ ਇਹ ਨਹੀਂ ਪਤਾ ਵੀ ਕਿਹੜੇ ਵੇਲੇ ਕਾਲ ਨੇ ਗਲੇਲਾ ਮਾਰਨਾ ਹੈ, ਵੀ ਕਦੋਂ ਸੰਸਾਰ ਤੋਂ ਚਲੇ ਜਾਣਾ, ਕੋਈ ਨਹੀਂ ਜਾਣ ਸਕਦਾ। ਇਹਦਾ ਵਿਧਾਨ ਨਹੀਂ ਵੀ ਬੁੱਢੇ ਹੋ ਕੇ ਜਾਣਾ, ਮੈਂ ਬਾਰਕ ਮੈਂ ਜੋਗ ਨੇ ਮੈਂ ਬਿਰਦੀ ਕਛਬੰਧ, ਉਹ ਵੇਰਾ ਨਾ ਬੁੱਝੀਆ ਜੋ ਆਏ ਭਰੇ ਜਾਣ ਸਨ। ਇਹ ਜਿਹੜਾ ਥੋੜ੍ਹਾ ਜਿਹਾ ਸਾਨੂੰ ਟਾਈਮ ਮਿਲਿਆ ਕਰੋੜਾਂ ਸਾਲਾਂ ਤੋਂ ਬਾਅਦ ਮਨੁੱਖ ਦੇ ਜਾਮੇ 'ਚ, ਇਹਦੇ 'ਚ ਡਬਲ ਕੰਮ ਕਰਕੇ ਸੇਵਾ ਦਾ ਵੀ ਬੇਅੰਤ ਫਲ ਹੈ, ਨਾਮ ਦਾ ਵੀ ਬੇਅੰਤ ਫਲ ਹੈ। ਇਹਦੇ ਨਾਲ ਅੰਤ ਕਰਨ ਨਿਰਮਲ ਹੋ ਜਾਵੇ ਅਤੇ ਆਪਣੇ ਸਰੂਪ ਦਾ ਗਿਆਨ ਹੋ ਕੇ ਪਰਮੇਸ਼ਰ ਦੇ ਨਾਲ ਸਾਡਾ ਮਿਲਾਪ ਹੋ ਜਾਵੇ, ਇਹਦੇ ਵਾਸਤੇ ਸਾਨੂੰ ਮਾਨਸ ਤੇ ਮਿਲੀ ਹੈ। ਸੋ ਸੇਵਾ ਅਤੇ ਸਿਮਰਨ ਦੋ ਜ਼ਰੂਰੀ ਚੀਜ਼ਾਂ ਨੇ। ਸੇਵਾ ਦੇ ਨਾਲ ਮਹਾਰਾਜ ਕਹਿੰਦੇ ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿੱਤ ਲੈ। ਟਕੇ ਨਾਲ ਨਹੀਂ, ਜ਼ਬਰਦਸਤੀ ਸੇਵਾ ਸੁਭਾ ਨਹੀਂ ਹੋਇਆ ਕਰਦੀ। ਹਉਮੈ ਵਿੱਚ ਹਉਮੈ ਸੇਵਾ ਥਾਏ ਨਾ ਪਵੇ ਤਿਸਕੀ। ਜਿਹੜਾ ਕਹਿੰਦਾ ਮੈਂ ਸੇਵਾ ਕਰਦਾ, ਮੈਂ ਗੁਰਦੁਆਰਾ ਬਣਾਉਣਾ, ਉਹ ਮੈਂ ਬਣਾਉਂਦੀ ਹੈ। ਜਿੰਨਾ ਚਿਰ ਤਾਂ ਮੈਂ ਨੂੰ ਕੁਛ ਖਾਣ ਪੀਣ ਨੂੰ ਮਿਲਦਾ ਉਹ ਬਣਾਈ ਜਾਂਦੀ ਹੈ, ਜਿੱਦਣ ਮੈਂ ਨੂੰ ਸੱਟ ਲੱਗੀ ਮੁੜ ਕੇ ਗੁਰਦੁਆਰੇ ਵੀ ਨਹੀਂ ਜਾਂਦਾ। ਇੱਕ ਮੇਰੇ ਕੋਲ ਆਏ ਵੱਡੇ ਔਫਿਸਰ ਸੀਗੇ, ਬੜੀ ਉਹ ਸੇਵਾ ਕਰਦੇ ਸੀ ਦੋਵੇਂ ਜਣੇ, ਆਹ ਬੀਬੀ ਜੀ ਦੇ ਰਿਸ਼ਤੇਦਾਰ ਸੀ ਦੌਲਪੁਰ ਤੋਂ। ਉਹ ਆਏ ਤਾਂ ਬਹੁਤ ਉਦਾਸ, ਮੈਂ ਕਿਹਾ ਤੁਹਾਨੂੰ ਕੀ ਹੋ ਗਿਆ ਇੰਨੇ ਉਦਾਸ? ਕਹਿੰਦੇ ਅਸੀਂ ਜੀ 11 ਸੈਕਟਰ ਦਾ ਗੁਰਦੁਆਰਾ ਬਣਾਇਆ, ਛੱਤ ਪੈ ਗਈ ਅਤੇ ਆ ਕੇ ਸਾਤੇ ਕਹਿੰਦੇ ਦੂਏ ਫੌਜੀਆਂ ਨੇ ਖੋਹ ਲਿਆ। ਮੈਂ ਫਿਰ ਕੀ ਹੋ ਗਿਆ? ਉਹ ਵੀ ਤਾਂ ਗੁਰਦੁਆਰੇ 'ਚ ਕੁਛ ਕਰਨਗੇ ਹੀ, ਤੁਸੀਂ ਵੀ ਕੁਛ ਕਰਨਾ ਸੀ, ਤੁਹਾਡਾ ਘਰ ਤਾਂ ਨਹੀਂ ਬਣਿਆ, ਇਹ ਤਾਂ ਗੁਰੂ ਘਰ ਦਾ ਸੀਗਾ, ਲੋਕਾਂ ਦੇ ਪੈਸੇ ਸੀ ਬਣਾਉਂਦੇ ਤੁਸੀਂ ਜੀ। ਕਹਿੰਦੇ ਨਹੀਂ ਜੀ ਉਹ ਤਾਂ ਬਹੁਤ ਬਿਲਕੁਲ ਨਹੀਂ ਸੀ ਆਉਂਦੇ, ਹੁਣ ਬਣੇ ਹੋਏ ਤਾਂ ਕਬਜ਼ਾ ਕਰ ਲਿਆ। ਮੈਂ ਫਿਰ ਤੁਹਾਡਾ ਸਾਹ ਸੁੱਕਿਆ ਪਿਆ, ਉਹ ਸੇਵਾ ਤੁਸੀਂ ਕਰੀ ਹੈ ਉਹ ਤਾਂ ਲੇਖੇ 'ਚ ਪੈ ਗਈ, ਤੁਸੀਂ ਸੇਵਾ ਕਰੀ ਹੈ ਮੈਂ ਬਣ ਕੇ ਵੀ। ਮੈਂ ਸਾਨੂੰ ਲੋਕ ਕਹਿੰਦੇ ਨੇ ਵੀ ਇਹ ਬੜੇ ਜੀ ਚੰਗੇ, ਇਹ ਤਾਂ ਜੀ ਦਿਨ ਰਾਤ ਗੁਰਦੁਆਰੇ ਸੇਵਾ ਕਰਦੇ। ਉਹ ਸੇਵਾ ਜਿਹੜੀ ਹੈ ਉਹ ਹਉਮੈ ਵਿੱਚ ਹੋਣ ਕਰਕੇ ਥਾਂ ਨਹੀਂ ਪਿਆ ਕਰਦੀ, ਜਿਹੜਾ ਹਉਮੈ 'ਤੇ ਰਹਿ ਸੇਵਾ ਕਰਦਾ ਉਹਦੀ ਸੇਵਾ ਥਾਂ ਪਿਆ ਕਰਦੀ ਹੈ। ਮਹਾਰਾਜ ਕਹਿੰਦੇ ਜੇ ਚਿੱਤ ਲਾ ਕੇ ਕਰਦਾ, ਰੋਜ਼ ਸ਼ੁਕਰ ਕਰਦਾ, ਹੇ ਵਾਹਿਗੁਰੂ ਤੈਂ ਮੇਰੇ 'ਤੇ ਇੰਨੀ ਕਿਰਪਾ ਕੀਤੀ, ਮੇਥੋਂ ਵੀ ਸੇਵਾ ਲੈ ਰਹੇ। ਮਹਾਰਾਜ ਕਹਿੰਦੇ ਉਹਦੀ ਸੇਵਾ ਸਫਲ ਹੁੰਦੀ ਹੈ, ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿੱਤ ਲਾਏ। ਫਲ ਕੀ ਹੋਏਗਾ? ਕਹਿੰਦੇ ਮਨ ਮੰਗੀਆਂ ਮੁਰਾਦਾਂ ਮਿਲਣਗੀਆਂ, ਕੋਈ ਕਰਕੇ ਦੇਖ ਲਓ ਜਿਹਦਾ ਜੀ ਕਰਦਾ। ਮਨ ਚਿੰਦਿਆ ਫਲ ਪਾਵਣਾ, ਹਉਮੈ ਵਿੱਚੋਂ ਜਾਏ ਜਿਹੜੀ ਵੱਡੀ ਬਿਮਾਰੀ ਆ ਉਹ ਖਤਮ ਹੋ ਜਾਏਗੀ ਹਉਮੈ ਦੀ, ਔਰ ਜੋ ਮੰਗੇਗਾ ਉਹਨੂੰ ਮਿਲ ਜਾਏਗਾ। ਕੋਈ ਐਸੀ ਬਾਤ ਤਾਂ ਹੈ ਨਹੀਂ ਕਿਸੇ, ਅਸੀਂ ਮੁਰਦੇ ਦੀ ਸੇਵਾ ਤਾਂ ਨਹੀਂ ਨਾ ਕਰਦੇ, ਗੁਰੂ ਸਾਹਿਬ ਤਾਂ ਹਾਜ਼ਰ ਨਾਜ਼ਰ ਦੇਖਦੇ ਨੇ ਸਾਨੂੰ ਰੋਜ਼, ਸਾਡੇ ਮਨ ਦੀ ਭਾਵਨਾ ਦੇਖਦੇ ਹੈ। ਸੇਵਾ ਕਰੇ ਤਾਂ ਸਾਰੇ ਫਲ ਮਿਲ ਜਾਇਆ ਕਰਦੇ। ਬੰਧਨ ਹੋਵੇ ਮੁਕਤ, ਬੰਧਨ ਤੋੜੇ ਮੁਕਤ ਹੋਏ, ਸੱਚੇ ਰਹੇ ਸਮਾਏ। ਬੰਧਨ ਤੋੜ ਦਿੰਦਾ ਜਿਹੜੇ ਸੰਸਾਰ ਦੇ ਨੇ, ਮੁਕਤ ਹੋ ਜਾਂਦਾ ਅਤੇ ਵਾਹਿਗੁਰੂ 'ਚ ਰਹਿੰਦਾ। ਇੱਕ ਪ੍ਰੇਮੀ ਦੁਆਬੇ ਦੇ ਰਹਿਣ ਵਾਲਾ, ਸੰਖੇਪ ਦੇ ਅੰਦਰ ਮੈਂ ਬੇਨਤੀ ਕਰਦਾ, ਜਦੋਂ ਹੁਣ ਵੀ ਅਤੇ ਪਹਿਲਾਂ ਵੀ ਸਾਡੇ ਜੋ ਪੰਜਾਬ ਦੇ ਲੋਕ ਨੇ ਇਹ ਅੱਧੇ ਮੁਸਲਮਾਨ ਸੀ, ਕਿਉਂਕਿ ਇਹ ਕਬਰਾਂ ਨੂੰ ਮੰਨਿਆ ਕਰਦੇ ਸੀ। ਮੈਂ ਜਾਂ ਛੋਟਾ ਹੁੰਦਾ ਇੱਥੇ ਜਾਇਆ ਕਰਦੇ ਸੀ ਬਾਜੇ ਵਜਾ ਕੇ, ਪਤਾ ਨਹੀਂ ਹੁਣ ਵੀ ਜਾਂਦੇ ਹੋਣ। ਇੱਥੇ ਭਰਾਈ ਹੁੰਦੇ ਸੀ, ਇੱਕ ਰੋਟ ਲਾਉਣਾ, ਉਹਦੇ ਬਾਅਦ ਜਦੋਂ ਪੱਕ ਜਾਣਾ, ਬੜਾ ਵੱਡਾ ਰੋਟ ਲਾਉਂਦੇ ਹੁੰਦੇ ਤਾਂ ਢੋਲ ਵੱਜੀ ਜਾਣਾ, ਉਸਨੇ ਆ ਕੇ ਇੱਕ ਪਾਸੇ ਚੱਕ ਮਾਰਨਾ, ਮੂੰਹ ਜੂਠਾ ਕਰ ਦੇਣਾ, ਅਤੇ ਫਿਰ ਉਹ ਸਾਡੇ ਹੀ ਬਜ਼ੁਰਗਾਂ ਨੂੰ ਵੰਡ ਦਿੰਦੇ ਸੀ। ਇਹਨਾਂ ਨੂੰ ਸੁਲਤਾਨੀਆਂ ਕਹਿੰਦੇ ਹੁੰਦੇ, ਕਬਰ ਨੂੰ ਮੰਨਦੇ ਸੀ, ਮਰੇ ਹੋਏ ਨੂੰ। ਅਹਿਮਦ ਦੀ ਕਬਰ ਸੀ, ਅਹਿਮਦ ਪੀਰ ਹੋਇਆ, ਇੱਕ ਕਰਾਮਾਤੀ ਸੀਗਾ, ਉਹ ਭਰਾਵਾਂ ਨੇ ਉਹ ਮਾਰਤਾ ਸੀ। ਉਹਦੇ ਇੰਨੇ ਏਜੰਟ ਸੀ ਕਿ ਸਾਰਾ ਹੀ ਪੰਜਾਬ ਉਹਦੇ ਕਾਬੂ 'ਚ ਆ ਗਿਆ। ਹਰ ਬੰਦੇ ਨੂੰ ਕੋਈ ਨਾ ਕੋਈ ਚੀਜ਼ ਚਾਹੀਦੀ ਹੁੰਦੀ ਹੈ, ਚਾਹੇ ਉਹਦਾ ਇਸ਼ਟ ਰਹੇ ਨਾ ਰਹੇ। ਇਹ ਪੰਜਾਬ ਸਾਰਾ ਹੀ ਇਸ ਗ੍ਰਿਫਤ 'ਚ ਆਇਆ ਹੋਇਆ ਸੀ। ਹੌਲੀ ਹੌਲੀ ਉਹਨਾਂ ਪੀਰਾਂ ਨੇ ਇਹਨਾਂ ਨੂੰ ਇਸਲਾਮ ਵਿੱਚ ਲੈ ਆਉਣਾ ਸੀ, ਅਤੇ ਦੂਸਰੇ ਪਾਸੇ ਗੁਰੂ ਮਹਾਰਾਜ ਸੀ ਜਿਹੜੇ ਯਤਨ ਕਰਦੇ ਸੀ ਕਿ ਜਿਹੜੀ ਭਾਰਤੀ ਕਲਚਰ ਹੈ ਇਹ ਨਾ ਬਦਲੇ ਤਾਂ ਚੰਗਾ, ਕਿਉਂਕਿ ਇਹਦੇ ਵਿੱਚ ਬਹੁਤ ਸੋਹਣਾ ਰਾਹ ਦੱਸਿਆ ਹੋਇਆ। ਉਹ ਇੱਕ ਪ੍ਰੇਮੀ ਸੀ, ਚੌਧਰੀ ਸੀਗਾ, ਬਹੁਤ ਸਾਰੇ ਪਿੰਡਾਂ ਦਾ ਪਹਿਲਾਂ ਜਿਹੜੇ ਚੌਧਰੀ ਹੋਇਆ ਕਰਦੇ ਸੀ, ਇਹ 40-40 ਪਿੰਡਾਂ ਦੇ ਮਾਲਕ ਹੁੰਦੇ, ਉਹਨਾਂ ਦਾ ਮਾਲੀਆ ਲਿਜਾ ਕੇ ਖਜ਼ਾਨੇ 'ਚ ਦਾਖਲ ਕਰਦੇ, ਉਹਨਾਂ ਨੂੰ ਮਜਿਸਟਰੇਟਾਂ ਨਾਲੋਂ ਵੱਧ ਅਖਤਿਆਰ ਹੁੰਦੇ ਸੀ, ਫੈਸਲੇ ਕਰਦੇ, ਕੋਰਟਾਂ ਲਾਉਂਦੇ ਹੁੰਦੇ, ਬੜਾ ਮਾਣ ਹੋਇਆ ਕਰਦਾ ਸੀ ਉਹਨਾਂ ਨੂੰ।